ਦਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪੰਜਾਬ ਦੇ ਸਿਸਟਮ ਬਾਰੇ ਰੋਜ਼ਾਨਾ ਆਪਾਂ ਗੱਲ ਕਰਦੇ ਹਾਂ, ਸਿਸਟਮ ਦੇ ਵਿੱਚ ਕਿਸ ਤਰ੍ਹਾਂ ਦੀਆਂ ਖਾਮੀਆਂ ਅਤੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਪਰ ਸਿਸਟਮ ਜਿਸ ਤਰ੍ਹਾਂ ਨਿਘਾਰ ਆ ਰਿਹਾ, ਜਿਸ ਤਰ੍ਹਾਂ ਵਿਗੜਦਾ ਪਿਆ ਸਿਸਟਮ, ਉਹਦੀਆਂ ਨਿੱਤ ਨਵੀਆਂ ਮਿਸਾਲਾਂ ਸਾਹਮਣੇ ਨੇ ਅਤੇ ਹੁਣ ਤਾਂ ਈਵਨ ਸਿਆਸਤਦਾਨ ਵੀ ਫਸਦੇ ਪਏ ਨੇ। ਦੱਸਿਓ ਜੀ, ਕੀ ਚੱਲ ਰਿਹਾ?
ਇੰਝ ਲੱਗਦਾ ਵਿਜੇ ਜੀ ਜਿਵੇਂ ਪੰਜਾਬ ਨੂੰ ਸਾੜ ਸਤੀ ਲੱਗ ਗਈ ਹੋਵੇ। ਸੋ ਉਹ ਪਾਤਰ ਸਾਹਿਬ ਦੀਆਂ ਸਤਰਾਂ ਨੇ ਨਾ ਕਿ ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੋੜੀਆਂ, ਕੋਈ ਇਹਦੇ ਸਿਰ ਤੋਂ ਮਾਰੋ। ਸੋ ਹਾਲਤ ਇਹ ਹੋ ਗਈ ਆ, ਇੱਕ ਪਾਸੇ ਸਾਡਾ ਆਰਥਿਕ ਤੌਰ 'ਤੇ ਲਗਾਤਾਰ ਨਿਘਾਰ ਵਾਲੇ ਪਾਸੇ ਜਾ ਰਹੇ ਹਾਂ ਅਸੀਂ, ਕਰਜ਼ੇ ਦੀ ਪੰਡ ਸਾਡੀ ਮਹਿੰਗੀ ਵੱਧਦੀ ਜਾ ਰਹੀ ਆ, ਦੂਸਰੇ ਪਾਸੇ ਸਾਡੇ ਸੰਸਾਧਨਾਂ ਦੀ ਲੁੱਟ ਲਗਾਤਾਰ ਹੋ ਰਹੀ ਆ, ਚਾਹੇ ਉਹ ਪਾਣੀ ਪਲੀਤ ਵਾਲਾ ਮਸਲਾ ਹੋਵੇ, ਚਾਹੇ ਪਾਣੀਆਂ ਦੀ ਵੰਡ ਦਾ ਮਸਲਾ ਹੋਵੇ, ਇਹਨਾਂ ਚਾਹੇ ਰੁਜ਼ਗਾਰ ਵਾਲੇ ਮਸਲੇ ਹੋਣ, ਚਾਹੇ ਕਿਸਾਨੀ ਵਾਲਾ ਮਸਲਾ ਹੋਵੇ, ਚਾਹੇ ਮਜ਼ਦੂਰੀ ਵਾਲਾ ਹੋਵੇ, ਚਾਹੇ ਇੱਥੋਂ ਇੰਡਸਟਰੀ ਦਾ ਉੱਠ ਕੇ ਦੂਸਰੇ ਪਾਸੇ ਨੂੰ ਜਾਣਾ ਹੋਵੇ, ਦੂਏ ਸੂਬਿਆਂ ਨੂੰ, ਉਹ ਸਹੂਲਤਾਂ ਸਾਡੇ ਲਈ ਨਹੀਂ ਹੈਗੀਆਂ। ਅਤੇ ਇਹ ਸਭ ਦੇ ਦਰਮਿਆਨ ਸਿਸਟਮ ਦੇ ਵਿੱਚ ਜਿਹੜਾ ਕਰਪਸ਼ਨ ਆ ਗਈ ਆ, ਮਤਲਬ ਪੁਲਿਸ ਇਹ ਕਹਿੰਦੇ ਜੀ ਬਲਡੋਜ਼ਰ ਚਲਾ ਕੇ ਪੰਜਾਬ 'ਚੋਂ ਨਸ਼ਾ ਮੁਕਾ ਰਹੀ ਆ, ਅਤੇ ਪੁਲਿਸ ਵਾਲੀਆਂ ਬੀਬੀਆਂ ਹੀ ਫਸ ਰਹੀਆਂ ਨੇ ਕਿ ਜੀ ਇਹੀ ਚਿੱਟਾ ਵੇਚਦੀਆਂ ਨੇ, ਹੈ ਨਾ। ਸੋ ਉਹ ਇੱਕ ਬੀਬੀ ਤਾਂ ਉਦਾਹਰਨ ਆ, ਪਰ ਜਿੰਨੇ ਵੇਚਣ ਵਾਲੇ ਨੇ ਉਹਨਾਂ ਦੇ ਉੱਤੇ ਕਾਰਵਾਈ ਕਦੋਂ ਹੋਊਗੀ
ਜੀ?
ਜਿਹੜੇ ਹੋਰ ਸਾਰੇ ਨੇ ਜਿਨ੍ਹਾਂ ਦੀ ਸ਼ਹਿ ਤੇ ਉਹ ਕੰਮ ਕਰਦੀ ਸੀ, ਉਹਨਾਂ ਤੱਕ ਕਦੋਂ ਪਹੁੰਚਣਾ? ਸੋ ਇਸ ਲਈ ਸਵਾਲ ਤਾਂ ਇਹ ਹੈ ਕਿ ਬਿਨਾਂ ਕਾਨੂੰਨ ਦੇ ਸ਼ਹਿ ਤੋਂ ਗੈਰ ਕਾਨੂੰਨੀ ਕੰਮ ਕਦੇ ਨਹੀਂ ਹੁੰਦਾ ਕੋਈ
ਜੀ।
ਸੋ ਗੈਰ ਕਾਨੂੰਨੀ ਕੰਮ ਪਲਦੇ ਹੀ ਕਾਨੂੰਨ ਦੀ ਸ਼ਹਿ ਹੇਠ ਨੇ। ਸੋ ਇਹ ਸਾਰੇ ਮਸਲਿਆਂ 'ਚ ਉਲਝੇ ਪੰਜਾਬ ਦੇ ਵਿੱਚ, ਸਿਆਸਤਦਾਨਾਂ ਤੋਂ ਲੋਕਾਂ ਦਾ ਭਰੋਸਾ ਉੱਠਿਆ, ਪਰ ਸਿਆਸਤਦਾਨ ਲਗਾਤਾਰ ਫਸਦੇ ਵੀ ਨੇ, ਪਰ ਬਸ਼ਰਮ ਤਾਂ ਵੀ ਨੇ
ਜੀ।
ਤੁਸੀਂ ਇਹ ਦੇਖੋ ਕਿ ਜੇਕਰ ਆਪਾਂ ਲੰਮੇ ਵਰਤਾਰੇ 'ਚ ਝਾਤ ਮਾਰੀਏ, ਹੈਂ ਉਹ ਤਾਂ ਬਹੁਤ ਲੰਬੀ ਕਹਾਣੀ ਚੱਲ ਜੂਗੀ। ਆਹ ਸਰਕਾਰ ਆਉਣ ਤੋਂ ਬਾਅਦ ਵੀ ਦੇਖੀਏ ਕਿ ਕਦੇ ਸਾਧੂ ਸਿੰਘ ਧਰਮਸੋਤ ਫਸ ਗਿਆ, ਕਦੇ ਭਾਰਤ ਭੂਸ਼ਣ ਆਸ਼ੂ ਫਸ ਗਿਆ, ਕਦੇ ਜੀ ਆਪਣੇ ਹੀ ਵਿਜੇ ਸਿੰਗਲਾ ਫਸ ਗਿਆ, ਕਦੇ ਜੀ ਆਹ ਸਾਡਾ MLA ਫੜਿਆ ਗਿਆ ਰਿਸ਼ਵਤ ਲੈਂਦਾ, ਕਦੇ ਆਹ ਸਰਾਰੀ ਦੀ ਵੀਡੀਓ ਆ ਗਈ, ਕਦੇ ਕਟਾਰੂ ਚੱਕ ਦੀ ਆ ਗਿਆ, ਕਿੰਨਾ ਕੁਛ ਚੱਲੀ ਗਿਆ। ਸੋ ਇਹ ਸਾਰੀ ਪ੍ਰਕਿਰਿਆ 'ਚ ਕਦੇ ਜੀ ਸੁਖਬੀਰ ਬਾਦਲ 'ਤੇ ਗੋਲੀ ਚੱਲ ਗਈ, ਹੈ ਨਾ, ਕਦੇ ਖਹਿਰਾ ਨੂੰ ਚੱਕ ਲਿਆ, ਆਹ ਹੁਣ ਰਾਣਾ ਗੁਰਜੀਤ ਵਾਲਾ ਮਾਮਲਾ ਆ ਗਿਆ ਕਿ ਉਹਦੀ ਸ਼ੂਗਰ ਜਿਹੜੀ ਸ਼ੂਗਰ ਮਿੱਲ ਆ, ਰਾਣਾ ਸ਼ੂਗਰ ਮਿੱਲ, ਉਹ 22 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਜੀ ED ਨੇ, ਕਿ ਜੀ ਇਹ ਵਿਦੇਸ਼ ਵਾਲਾ ਮਸਲਾ ਜੀ, ਫੰਡਿੰਗ ਵਾਲਾ ਪਹਿਲੂ ਹੈ ਜੀ ਆ ਸਾਰਾ, ਹੈ ਨਾ। ਇੱਧਰ ਬਿਕਰਮ ਮਜੀਠੀ ਵਾਲਾ ਮਾਮਲਾ ਅਮਨ ਅਰੋੜਾ ਨਾਲ ਜਿਵੇਂ ਫਸਿਆ, ਮਤਲਬ ਪਹਿਲਾਂ ਤਾਂ ਸੀਗਾ ਜੀ ਕਿ ਬਿਕਰਮ ਮਜੀਠੀਆ ਫੜਿਆ ਜਾਊਗਾ ਜੀ, ਸਿੱਟ ਵਾਲਾ ਮਸਲਾ ਆ ਗਿਆ ਜੀ ਅਦਾਲਤ ਦੇ ਵਿੱਚ, ਮਤਲਬ ਕਿ ਆਹ ਪ੍ਰਕਿਰਿਆ ਰਾਹੀਂ ਸਿੱਟ ਬਦਲ ਲਈ ਜੀ, ਹੁਣ ਉੱਥੇ ਜਾਣਕਾਰੀ ਦੇ ਦਿੱਤੀ ਜੀ, ਅਦਾਲਤ ਪਹੁੰਚ ਗਏ ਜੀ ਕਿ ਸਾਨੂੰ ਜੀ ਸਰਚ ਵਾਰੰਟ ਦੇ ਦਿਓ। ਤੇ ਇੱਧਰ ਅਮਨ ਅਰੋੜਾ ਤੇ ਬਿਕਰਮ ਮਜੀਠੀ ਆਪਸ ਚ ਮਿਹਣੋ ਮਿਹਣੀ ਹੋ ਕੇ ਕਹਿੰਦੇ ਚਲੋ ਵੀ ਦਰਬਾਰ ਸਾਹਿਬ ਚੜੀਏ। ਬਿਕਰਮ ਮਜੀਠੀਆ ਨੇ ਕਹਿਤਾ ਕਿ ਜੀ ਦੇਖੋ, ਇੱਕ ਪ੍ਰੋਗਰਾਮ ਚ ਮੈਨੂੰ ਅਮਨ ਅਰੋੜਾ ਮਿਲ ਗਿਆ, ਮੈਨੂੰ ਕਹਿੰਦਾ ਕਿ ਅਮਨ ਅਰੋੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਾਰੀ ਪਾਰਟੀ ਉਹ ਦੁਖੀ ਆ, ਤੇ ਅਮਨ ਅਰੋੜਾ ਕਹਿੰਦਾ ਜੀ ਬਿਕਰਮ ਮਜੀਠੀਆ ਝੂਠ ਬੋਲਦਾ, ਹੈ ਮਿਲੇ ਜ਼ਰੂਰ ਸੀ, ਸਾਡੀ ਤਾਂ ਫਤਿਹ ਦੀ ਸਾਂਝ ਹੋਈ ਸੀ, ਹੋਰ ਤਾਂ ਕੁਛ ਹੋਇਆ ਨਹੀਂ, ਜਿਹੜੀ ਉਹ ਫੋਟੋ ਇੱਕ ਦਿਖਾਉਂਦਾ, ਇਹੀ ਜਿਹੀਆਂ 25 ਫੋਟੋਆਂ ਨੇ ਮੇਰੇ ਕੋਲ ਉਸ ਪ੍ਰੋਗਰਾਮ ਦੀਆਂ, ਹੈ ਤੇ ਝੂਠ ਬੋਲਦਾ, ਜੇ ਇਹ ਸੱਚਾ ਹੈ ਤਾਂ ਕਹਿੰਦਾ ਦਰਬਾਰ ਸਾਹਿਬ ਆਪਣੇ ਟੱਬਰ ਨਾਲ ਨਿਆਣਿਆਂ ਨਾਲ ਲੈ ਕੇ ਚੜ ਜਾਵੇ, ਉੱਥੇ ਜਾ ਕੇ ਕਹਿ ਦੇਵੇ ਨਹੀਂ ਮੈਂ ਚੱਲਦਾ ਜੀ, ਮੈਂ ਕਹਿ ਦਿੰਦਾ। ਸੋ ਮਤਲਬ ਮੁੱਦਿਆਂ ਤੋਂ ਪਰਾਂ ਹੋ ਕੇ ਕਿਹੋ ਜਿਹੀ ਸਿਆਸਤ 'ਚ ਅਸੀਂ ਉਲਝ ਗਏ ਹਾਂ। ਸੋ ਸਾਡਾ ਸਿਸਟਮ ਵੀ ਡਾਵਾਡੋਲ ਹੈ, ਸਾਡੀ ਸਿਆਸਤ ਵੀ ਡਾਵਾਡੋਲ ਹੈ, ਸਾਡੀ ਆਰਥਿਕਤਾ ਵੀ ਡਾਵਾਡੋਲ ਹੈ, ਤੇ ਸਾਡਾ ਸਾਰਾ ਢਾਂਚਾ ਵੀ ਡਾਵਾਡੋਲ ਹੈ।
ਤੇ
ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਰੰਗਲਾ ਪੰਜਾਬ ਬਣ ਰਿਹਾ, ਸੋ ਡਗੇ ਤੇ ਢੋਲ ਤੇ ਡਗਾ ਲਾ ਕੇ ਸੋਚਿਆ ਕਿ ਹਾਂ ਏਦਾਂ ਇਸ਼ਤਿਹਾਰ ਦੇਣ ਨਾਲ ਰੰਗਲਾ ਪੰਜਾਬ ਬਣ ਜੂ। ਸੋ ਬਹੁਤ ਪਾਸਿਓ ਸਾਡਾ ਸਿਸਟਮ ਡਗਮਗਾਇਆ, ਇਹ 'ਚ ਕੋਈ ਦੋ ਰਾਏ ਨਹੀਂ, ਪਰ ਫਿਰ ਵੀ ਪੰਜਾਬ ਜੂਝ ਰਿਹਾ। ਸਿਆਸਤਦਾਨ ਕਈ ਮਜਬੂਰੀਆਂ ਕਰਕੇ ਕਈ ਮਸਲਿਆਂ 'ਤੇ ਚੁੱਪ ਰਹਿ ਸਕਦੇ ਆ, ਜਿਵੇਂ ਆਪਾਂ ਵੱਖ ਬੋਰਡ ਵਾਲੇ ਹਵਾਲੇ ਨਾਲ ਗੱਲ ਕੀਤੀ, ਸੰਸਦ 'ਚ ਹਰ ਕੋਈ ਬੋਲਿਆ
ਜੀ,
ਪੰਜਾਬ ਦਾ ਹਰ ਮੈਂਬਰ ਪਾਰਲੀਮੈਂਟ ਨੇ ਬਾਂਹ ਉੱਚੀ ਕਰ, ਮੈਂ ਕਹਿੰਦਾ ਚੰਗਾ ਬੋਲੇ, ਸ਼ਾਬਾਸ਼ੀ ਆ ਉਹਦੇ ਲਈ, ਪਰ ਧਰਾਤਲ 'ਤੇ ਕੋਈ ਧਿਰ ਲੜਦੀ ਨਜ਼ਰ ਨਹੀਂ ਆਈ ਉਹਦੇ ਲਈ। ਸੋ ਕਿਤੇ ਨਾ ਕਿਤੇ ਧਰਾਤਲ 'ਤੇ ਆ ਕੇ, ਹੋਰ ਨਾ ਸੀ ਅਕਾਲੀ ਦਲ ਨੂੰ ਤਾਂ ਇਸ ਮਸਲੇ 'ਤੇ ਖੜਨਾ ਚਾਹੀਦਾ ਸੀ
ਜੀ,
ਕਿਉਂਕਿ ਉਹ ਘੱਟ ਗਿਣਤੀਆਂ ਦੇ ਹਵਾਲੇ ਨਾਲ ਹੀ ਜਨਮੀ ਪਾਰਟੀ ਆ। ਸੋ ਉਹ ਵੀ ਲੋਕ ਸਭਾ 'ਚ ਬੋਲੇ, ਧਰਾਤਲ 'ਤੇ ਨਹੀਂ। ਕੀ ਬਿਆਨ ਦੇ ਕੇ ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਬਿਆਨ ਦਿੱਤਾ, ਹਰਸਿਮਰ ਉੱਥੋਂ ਉੱਥੇ ਬੋਲਤੀ, ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਕਰਤਾ, ਚਲੋ ਜੀ ਮਾਮਲਾ ਖਤਮ। ਸੋ ਜਦੋਂ ਤੱਕ ਸਿਆਸਤਦਾਨ ਧਰਤੀ 'ਤੇ ਉਤਰ ਕੇ ਲੜਾਈ ਲੜਦੇ ਨਜ਼ਰ ਨਹੀਂ ਨਾ ਆਉਂਦੇ, ਤਦ ਤੱਕ ਇਹਨਾਂ 'ਤੇ ਯਕੀਨ ਬਣਨਾ ਹੋ ਬਹੁਤ ਔਖਾ।
ਅੱਛਾ ਦੀਪਕ ਜੀ, ਜਿਹੜਾ ਸਕੂਲਾਂ ਦੇ ਉਦਘਾਟਨੀ ਰਿਬਨ ਦੀ ਕਟਾਈ ਆ, ਉਹ 25 ਕਰੋੜ ਦੇ ਵਿੱਚ ਪੈਣੀ ਆ ਪੰਜਾਬ ਨੂੰ, ਇਹਦੇ ਲਈ ਵੀ ਕੋਈ PR ਕੰਪਨੀ ਵਗੈਰਾ 'ਤੇ ਨਹੀਂ ਹਾਇਰ ਕੀਤੀ ਜਿਵੇਂ ਪਹਿਲਾਂ ਇਵੈਂਟਸ ਵਾਸਤੇ ਹੁੰਦਾ ਰਿਹਾ?
ਤੁਹਾਨੂੰ ਸਾਰਾ ਕੁਝ ਪਤਾ ਲੱਗਣ ਲੱਗ ਗਿਆ ਉੱਥੇ ਬੈਠ ਕੇ ਹੋਣਗੇ। ਕੋਈ ਵੀ ਜੇ ਸਰਕਾਰ ਕੰਮ ਕਰਦੀ ਹੈ, ਈਵੈਂਟ ਮੈਨੇਜਮੈਂਟ ਕੰਮ ਕਿਵੇਂ ਹੁੰਦਾ ਇਹ ਤੁਸੀਂ ਸਾਰਾ ਕੁਝ ਸਮਝਦੇ ਹੋ, ਉਹੀ ਕਹਿ ਦਿੰਦੇ ਮੈਨੂੰ ਪਤਾ ਨਹੀਂ ਪੰਜਾਬ ਦੀ ਸਿਆਸਤ ਦਾ, ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ
ਨਹੀਂ ਨਹੀਂ ਚਲੋ ਤੁਹਾਡੇ ਨਾਲ ਗੱਲਾਂ ਕਰਕੇ
ਬਿਲਕੁਲ
ਸਿੱਖੀ
ਵਿਜੇ
ਜਾਂਦੇ
ਜੀ।
ਜੀ
ਨਹੀਂ ਵਿਜੇ ਜੀ 'ਚ ਕੋਈ ਦੋ ਰਾਏ ਨਹੀਂ, ਸਰੋਤਿਆਂ ਨੂੰ ਦਰਸ਼ਕਾਂ ਨੂੰ ਚੇਤੇ ਹੋਏਗਾ ਕਿ ਆਪਾਂ ਸ਼ਾਇਦ ਲੰਘੇ ਹਫ਼ਤੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਰਕਾਰ ਇਸ ਯੋਜਨਾ 'ਤੇ ਕੰਮ ਕਰ ਰਹੀ ਹੈ ਕਿ ਸਕੂਲਾਂ ਦੇ ਵਿੱਚ 1 ਲੱਖ ਤੋਂ ਉੱਪਰ ਜਿਹੜਾ ਵੀ ਕੋਈ ਕੰਮ ਹੋਇਆ ਉਹਦਾ ਉਦਘਾਟਨ ਕਰੀਏ। ਜੇ ਤੁਹਾਡੇ ਯਾਦ ਹੋਵੇ ਆਪਾਂ ਇਹ ਗੱਲ ਸਾਂਝੀ ਕੀਤੀ ਸੀ ਕਿ 1 ਲੱਖ ਤੋਂ ਉੱਪਰ ਵਾਲੇ ਹਰ ਕੰਮ ਦਾ ਆਪਾਂ ਉਦਘਾਟਨ ਕਰਨਾ, ਬੋਰਡ ਲਾਉਣਾ, ਫੱਟਾ ਲਾਉਣਾ, ਪ੍ਰਚਾਰ ਕਰਨਾ
ਜੀ।
ਵਿਜੇ ਜੀ ਇਹ ਕੰਮ ਸਕੂਲਾਂ ਵਾਲਾ ਮਾਸਟਰ ਉਰੀ ਬੈਠਾ ਇਹਨਾਂ ਦਾ ਸਕੂਲਾਂ ਵਾਲਾ ਮਾਸਟਰ ਮਨੀਸ਼ ਸਿਸੋਦੀਆ, ਇਹ ਉਹਦੇ ਫਾਰਮੂਲੇ ਚੋਂ ਨਿਕਲਿਆ ਫਾਰਮੂਲਾ। 55 ਦਿਨਾਂ ਦੇ ਵਿੱਚ ਪੰਜਾਬ ਦੇ 10,000 ਤੋਂ ਵੱਧ ਸਕੂਲਾਂ 'ਚ 25,000 ਉਦਘਾਟਨ ਦੇ ਪੱਥਰ ਲਾਉਣੇ ਆ। 25,000 ਮਤਲਬ ਸਕੂਲ 10,500 ਹੈ, ਉਦਘਾਟਨ ਦੇ ਪੱਥਰ 25,000 ਲੱਗਣੇ। ਕਿਸੇ ਸਕੂਲ 'ਚ 3 ਵੀ ਲੱਗਣਗੇ, ਕਿਸੇ 'ਚ 4 ਵੀ ਲੱਗਣਗੇ, ਕਿਸੇ 'ਚ 2 ਵੀ ਲੱਗਣਗੇ, ਕਿਸੇ 'ਚ 1 ਲੱਗੂਗਾ। ਮਤਲਬ ਜਿੰਨੇ ਕੰਮ ਹੋਏ ਨੇ ਪਿਛਲੇ 3 ਸਾਲਾਂ 'ਚ, ਵੈਸੇ ਪੰਜਾਬ ਦੇ ਕਿਸੇ ਬੰਦੇ ਨੂੰ ਕੋਈ ਉਂਗਲ 'ਤੇ ਵੀ ਯਾਦ ਹੋਵੇ ਨਾ ਕਿ ਸਾਡੇ ਇਲਾਕੇ 'ਚ ਸਕੂਲ ਬਣ ਗਿਆ ਜੀ ਨਵਾਂ, ਸਾਡੇ ਇਲਾਕੇ ਸਕੂਲ ਦੀ ਬਿਲਡਿੰਗ ਦੁਬਾਰਾ ਨਵੀਂ ਸਿਰੋਂ ਬਣ ਗਈ, ਜਾਂ ਆਹ ਕੰਮ ਗਰਾਊਂਡ ਬੜਾ ਵਧੀਆ ਬਣ ਗਿਆ, ਤਾਂ ਮੈਨੂੰ ਦੱਸ ਦਿਓ। ਫਿਰ ਉਦਘਾਟਨ ਕਾਹਦੇ ਹੋਣਗੇ? ਤਾਂ ਹੀ ਅਗਲਿਆਂ ਨੇ ਟੀਚਾ 1 ਲੱਖ ਰੁਪਏ ਵਾਲਾ ਰੱਖਿਆ। ਮਤਲਬ 1 ਲੱਖ ਦੇ ਵਿੱਚ ਫਰਸ਼ ਨਹੀਂ ਪੈਂਦਾ ਅੱਜ ਕੱਲ੍ਹ, ਜੇ ਚੰਗਾ ਫਰਸ਼ ਸਕੂਲਾਂ ਦੇ ਕਮਰਿਆਂ 'ਚ ਪਾਉਣਾ ਹੋਵੇ ਨਾ
ਜੀ,
ਤੇ ਤੁਸੀਂ 1 ਲੱਖ ਵਾਲੇ ਦਾ ਉਦਘਾਟਨ ਕਰਨਾ। ਫਿਰ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਫਾਰਮੂਲਾ ਕੀ ਬਣਾਇਆ। ਫਾਰਮੂਲਾ ਇਹ ਬਣਾਇਆ ਕਿ ਹਰ ਸਕੂਲ ਦੇ ਵਿੱਚ ਜਿਹੜੇ ਸਕੂਲ ਹੋਣਗੇ ਉਹਨਾਂ ਦੇ ਉਦਘਾਟਨੀ ਫੰਕਸ਼ਨ ਹੋਣਗੇ। ਜੇ ਕੋਈ ਵੱਡਾ ਸਕੂਲ ਹੈ, ਮਤਲਬ ਜਿਹਨੂੰ ਅਸੀਂ ਸੀਨੀਅਰ ਸੈਕੰਡਰੀ ਕਹਿੰਦੇ ਹਾਂ, ਉਹਦੇ 1 ਉਦਘਾਟਨੀ ਪੱਥਰ ਵਾਲੇ ਪ੍ਰੋਗਰਾਮ ਦੇ ਪਿੱਛੇ ਖਰਚਾ 20,000। ਜੇ ਐਲੀਮੈਂਟਰੀ ਜਾਂ ਦੂਜਾ ਸਕੂਲ ਹੈ ਜਿਹੜਾ 10ਵੀਂ ਤੱਕ ਵਾਲਾ ਸੀਨੀਅਰ ਸਕੂਲ ਹੈ, ਤਾਂ ਉੱਥੇ 20,000 ਤੱਕ ਤੋਂ ਲੈ ਕੇ 10,000 ਤੱਕ ਦਾ ਖਰਚਾ। ਜੇ ਪ੍ਰਾਇਮਰੀ ਸਕੂਲ ਹੈ ਤਾਂ 5,000 ਤੱਕ ਦਾ ਪਰ ਪੱਥਰ ਖਰਚਾ। ਉਹ ਤੋਂ ਬਿਨਾਂ ਪੱਥਰ ਲਾਉਣ ਦਾ ਖਰਚਾ 5,000 ਹਰੇਕ ਦਾ ਅੱਡ ਮਿਲਣਾ। ਮਤਲਬ ਫੰਕਸ਼ਨ ਦਾ ਖਰਚਾ 20,000, 10,000, 5,000 ਤੇ ਹਰ ਪੱਥਰ ਦਾ ਖਰਚਾ ਵੱਖਰਾ 5,000। ਇੰਝ 25 ਕਰੋੜ ਦਾ ਬਜਟ ਬਣਾਇਆ। ਫਿਰ ਕਹਿੰਦੇ ਜੀ ਕਿ ਉਹਦੇ ਲਈ ਬਕਾਇਦਾ ਰੀਬਨ ਵੀ ਲਾਉਣਾ, ਪਹਿਲਾਂ ਗੇਟ ਤੇ ਉਹਦੀ ਰੀਬਨ ਵੀ ਕੱਟਣਾ, ਫਿਰ ਪੱਥਰ ਮੂਹਰੇ ਪੜਦਾ ਵੀ ਲਾਉਣਾ, ਗੁਬਾਰੇ ਗਬੂਰੇ ਵੀ, ਲੜੀਆਂ ਲੁੜੀਆਂ ਵੀ ਲਾਉਣੀਆਂ, ਹੈਂ ਡਿਜੀਟਲ ਕੈਮਰੇ ਵਾਲੇ ਕਰਨੇ ਆ ਜਿਹਦੀ ਕੁਆਲਿਟੀ ਵਧੀਆ ਹੋਵੇ। ਚਿੱਠੀਆਂ 'ਚ ਲਿਖ ਕੇ ਗਿਆ, ਮੈਂ ਉਹ ਚਿੱਠੀਆਂ ਦਾ ਜ਼ਿਕਰ ਕਰ ਰਿਹਾ ਜਿਹੜੀਆਂ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਅਫਸਰਾਂ ਨੂੰ, ਸਿੱਖਿਆ ਅਫਸਰਾਂ ਨੂੰ ਕੱਢੀਆਂ ਨੇ
ਜੀ,
ਕਿ ਵਧੀਆ ਮਾਈਕ ਦਾ ਪ੍ਰਬੰਧ ਹੋਵੇ, ਵਧੀਆ ਇਹਦਾ ਪ੍ਰਬੰਧ ਹੋਵੇ, ਇਹ ਸਾਰੇ ਪ੍ਰਬੰਧ ਕਰਕੇ ਤੁਸੀਂ ਉਸੇ ਦਿਨ ਜਿੱਦਣ ਉਦਘਾਟਨ ਕਰਨਾ ਹੈ ਉਸੇ ਦਿਨ ਤੁਸੀਂ ਮਾਪਿਆਂ ਨਾਲ ਅਧਿਆਪਕਾਂ ਦੀ ਮਿਲਣੀ ਦਾ ਪ੍ਰੋਗਰਾਮ ਰੱਖ ਲੈਣਾ, ਤਾਂ ਕਿ ਮਾਪੇ ਵੱਡੀ ਗਿਣਤੀ 'ਚ ਹਾਜ਼ਰ ਰਹਿਣ ਹਰ ਹਾਲ 'ਚ, ਉਹਨਾਂ ਦੀ ਮੌਜੂਦਗੀ ਜ਼ਰੂਰੀ ਹੈ। ਫਿਰ ਉਦਘਾਟਨ ਕੌਣ ਕੌਣ ਕਰੂਗਾ? ਉਦਘਾਟਨ ਕਰਨਗੇ ਮੁੱਖ ਮੰਤਰੀ, ਉਦਘਾਟਨ ਕਰਨਗੇ ਮੰਤਰੀ, ਉਦਘਾਟਨ ਕਰਨਗੇ ਆਮ ਆਦਮੀ ਪਾਰਟੀ ਦੇ MLA, ਆਮ ਆਦਮੀ ਪਾਰਟੀ ਦੇ ਚੇਅਰਮੈਨ। ਫਿਰ ਮੈਂ ਦੇਖਿਆ ਵੀ ਮੁੱਖ ਮੰਤਰੀ ਤੋਂ ਲੈ ਕੇ ਜੇ ਚੇਅਰਮੈਨ ਤੱਕ ਨੇ ਉਦਘਾਟਨ ਕਰਨਾ, ਤਾਂ ਕੋਈ ਬੜੇ ਕੰਮਾਂ ਦੇ ਹਵਾਲੇ ਨਾਲ ਹੋਊਗਾ ਨਾ
ਜੀ।
ਫਿਰ ਮੈਂ ਕੰਮਾਂ ਦੀ ਲਿਸਟ ਪਰੋਲੀ ਕਿ ਕਿਹੜੇ ਕਿਹੜੇ ਕੰਮ ਦਾ ਉਦਘਾਟਨ ਹੋਊਗਾ। ਵਿਜੇ ਜੀ ਦੱਸਦਿਆਂ ਵੀ ਸ਼ਰਮ ਆਉਂਦੀ ਆ ਕਿ ਉਹਦੇ ਵਿੱਚ ਲਿਖਿਆ ਗਿਆ ਕਿ ਜੇ ਸਕੂਲ ਦੀ 4 ਦੀਵਾਰੀ ਨਵੀਂ ਬਣੀ ਆ ਤਾਂ ਉਹਦਾ ਉਦਘਾਟਨ ਦਾ ਪੱਥਰ, ਜੇ ਸਕੂਲ 'ਚ ਪਖਾਨਾ ਨਵਾਂ ਬਣਿਆ ਉਹਦੇ ਉਦਘਾਟਨ ਦਾ ਪੱਥਰ, ਜੇ ਸਕੂਲ 'ਚ 4 ਦੀਵਾਰੀ ਦੀ ਮੁਰੰਮਤ ਹੋਈ ਆ, ਮਤਲਬ ਕੰਧ ਪਹਿਲਾਂ ਬਣੀਆਂ ਪਲਸਤਰੇ ਹੋਇਆ ਹੈ ਨਾ, ਫਿਰ ਉਹ ਮੁਰੰਮਤ ਵਾਲੇ ਦਾ ਉਦਘਾਟਨ, ਜੇ ਪਖਾਨਾ ਪੁਰਾਣਾ ਬਣਿਆ ਵਾ ਬਸ ਉਹਨੂੰ ਰੰਗ ਰੋਗ ਨਵਾਂ ਕਰਤਾ, ਟਾਈਲਾਂ ਲਵਾ ਦੀਆਂ, ਸ਼ੀਟ ਸ਼ੂਟ ਬਦਲਤੀ, ਵਾਸ਼ ਮਸ਼ੀਨ ਨਵਾਂ ਲੱਗ ਗਿਆ, ਫਿਰ ਉਹਦੀ ਮੁਰੰਮਤ ਦਾ ਉਦਘਾਟਨ, ਜੇ ਲਾਇਬ੍ਰੇਰੀ ਦੀ ਇਮਾਰਤ ਨੂੰ ਰੰਗ ਰੋਗਨ ਕੀਤਾ ਉਹਦਾ ਉਦਘਾਟਨ, ਜੇ ਸਕੂਲ 'ਚ ਬੈਂਚ ਕੁਰਸੀਆਂ ਸੋਫਾ ਕੋਈ ਨਵਾਂ ਆਇਆ ਉਹਦਾ ਉਦਘਾਟਨ, ਜੇ ਗਰਾਊਂਡ 'ਚ ਕੋਈ ਨੈੱਟ ਨਵਾਂ ਲੱਗਿਆ ਤਾਂ ਉਹਦਾ, ਜੇ ਗਰਾਊਂਡ ਨਵਾਂ ਬਣਿਆ ਫਿਰ ਉਹਦਾ। ਮਤਲਬ ਇਹ ਪੈਮਾਨੇ ਨੇ, ਸਿਰਫ ਜਿਹੜੀ ਧਿਰ ਇਹ ਕਹਿ ਕੇ ਆਈ ਸੀ ਕਿ ਅਸੀਂ ਇਸ਼ਤਿਹਾਰਬਾਜ਼ੀ 'ਤੇ ਪੈਸਾ ਬਰਬਾਦ ਨਹੀਂ ਕਰਾਂਗੇ, ਉਹ ਹੁਣ ਇਸ ਕਦਰ ਇਸ਼ਤਿਹਾਰਬਾਜ਼ੀ 'ਤੇ ਪੈਸਾ ਬਰਬਾਦ ਕਰ ਰਹੀ ਆ। 10,500 ਸਕੂਲ ਨੇ ਜੀ, 55 ਦਿਨ ਨੇ, 7 ਅਪ੍ਰੈਲ ਤੋਂ ਲੈ ਕੇ 31 ਮਈ ਤੱਕ, ਹੋ ਸਕਦਾ ਇਹਨਾਂ ਦਿਨਾਂ 'ਚ ਹੀ ਲੁਧਿਆਣੇ ਦੀ ਚੋਣ ਹੋਵੇ ਨੇੜੇ ਤੇੜੇ, ਤੋ 7 ਅਪ੍ਰੈਲ ਤੋਂ ਲੈ ਕੇ 31 ਮਈ ਤੱਕ 55 ਦਿਨਾਂ 'ਚ 10,500 ਸਕੂਲਾਂ 'ਚ 25,000 ਉਦਘਾਟਨੀ ਪੱਥਰ ਲੱਗਣਗੇ, ਤੇ ਜਿਹਦੇ ਉੱਤੇ 25 ਕਰੋੜ ਦਾ ਬਜਟ ਰੱਖਿਆ। ਤੇ ਮੈਨੂੰ ਯਾਦ ਹੈ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਹਵਾਲੇ ਨਾਲ ਭਗਵੰਤ ਮਾਨ ਜੀ ਕਹਿੰਦੇ ਸੀ
ਜੀ
ਕਿ ਵੀ ਬੱਸਾਂ ਪੰਜਾਬ ਦੀਆਂ ਤੇ ਬਾਡੀ ਇਹਨੇ ਰਾਜਸਥਾਨ ਤੋਂ ਲਵਾਈ ਆ, ਇਹ ਤਾਂ ਜਾਂਚ ਹੋਊਗੀ
ਜੀ,
ਇਹ ਤਾਂ ਕਪੜਾ। ਕਿਤੇ ਇਹ ਨਾ ਹੋਵੇ ਕਿ ਅਗਲੀ ਸਰਕਾਰ ਆ ਕੇ ਕਹੇ ਸਕੂਲ ਪੰਜਾਬ ਦੇ ਉਦਘਾਟਨੀ ਪੱਥਰ ਵਾਲੀ ਪੱਥਰ ਰਾਜਸਥਾਨ ਤੋਂ ਲਿਆਂਦਾ ਜਾਂਚ ਹੋ ਗਈ। ਸੋ ਇਹ ਕਿਤੇ ਪੱਥਰ ਘੁਟਾਲਾ ਨਾ ਨਿਕਲਿਆ ਹੋਵੇ ਬਾਅਦ 'ਚ।
ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਕੋਈ ਮੁਰੰਮਤ ਹੋਈ ਉਹਦਾ ਉਦਘਾਟਨ, ਕੋਈ ਚਾਰ ਦੀਵਾਰੀ ਹੋਈ ਉਹਦਾ ਉਦਘਾਟਨ, ਅਗਲਾ ਕਿਤੇ ਕੰਮ ਐਂ ਨਾ ਹੋ ਜਾਵੇ ਵੀ ਹਰ ਇੱਟ ਜਿਹੜੀ ਲੱਗੂਗੀ, ਹਰ ਇੱਟ ਲੱਗਣ ਤੋਂ ਪਹਿਲਾਂ ਇੱਟ ਦਾ ਵੀ ਉਦਘਾਟਨ ਹੋਣਾ, ਸਮੈਂਟ ਦੀ ਬੋਰੀ ਖੋਲ੍ਹਣ ਤੋਂ ਪਹਿਲਾਂ ਉਹਦਾ ਉਦਘਾਟਨ ਹੋਣਾ।
ਪੰਜਾਬ ਦੇ ਵਿੱਚ ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਉਦਘਾਟਨੀ ਪੱਥਰ ਦੇ ਉੱਤੇ ਕੇਜਰੀਵਾਲ ਜੀ ਦਾ ਵੀ ਨਾਮ ਲਿਖਿਆ ਗਿਆ।
ਜੀ
ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਕਿ ਉਹ ਕੋਈ ਸੰਵਿਧਾਨਕ ਅਹੁਦਾ ਨਹੀਂ ਰੱਖਦੇ ਪੰਜਾਬ 'ਚ, ਫਿਰ ਸਰਕਾਰੀ ਯੋਜਨਾਵਾਂ 'ਚ ਉਹਨਾਂ ਦਾ ਨਾਮ ਕਿਵੇਂ ਲਿਖਿਆ ਜਾ ਸਕਦਾ। ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਬਤੌਰ MP ਹੁੰਦਿਆਂ ਕਹਿੰਦੇ ਰਹੇ ਨੇ ਕਿ ਵੀ ਪੱਥਰਾਂ ਦੇ ਉੱਤੇ ਰਾਜ ਮਿਸਤਰੀ ਦਾ ਜਾਂ ਮਜ਼ਦੂਰ ਦਾ ਹੋਣਾ ਚਾਹੀਦਾ ਜਿਨ੍ਹਾਂ ਨੇ ਕੰਮ ਕੀਤੇ ਨੇ। ਸੋ ਮੈਨੂੰ ਨਹੀਂ ਪਤਾ ਕੇਜਰੀਵਾਲ ਦਾ ਨਾਮ ਕਿਸ ਨਾਤੇ ਲਿਖਦੇ ਨੇ, ਪਰ ਕੀ ਹੁਣ 25,000 ਜਿਹੜੇ ਪੱਥਰ ਲੱਗਣਗੇ ਉਹਨਾਂ ਦੇ ਉੱਤੇ ਮਿਸਤਰੀਆਂ ਅਤੇ ਮਜ਼ਦੂਰਾਂ ਦਾ ਨਾਮ ਲਿਖਣਗੇ?
ਅੱਛਾ ਦੀਪਕ ਜੀ ਦੱਸਿਓ, ਪੰਜਾਬ ਦੇ ਗੋਦਾਮਾਂ 'ਚ ਦੇ ਪਿਛਲੇ 4 ਸਾਲਾਂ 'ਚ ਦੇਖੀਏ 8,000 ਮੀਟ੍ਰਿਕ ਟਨ ਅਨਾਜ ਗੋਦਾਮਾਂ 'ਚ ਪਿਆ ਪਿਆ ਖਰਾਬ ਹੋ ਗਿਆ ਜੀ।
ਹੈਰਾਨੀ ਹੁੰਦੀ ਹੈ ਨਾ ਵੀ ਜੇ ਜੀ ਇਹ ਖਬਰ ਸਾਂਝੀ ਕਰਦੇ ਹਾਂ, ਮੈਨੂੰ ਵੀ ਇਹ ਡਾਟਾ ਪੜ੍ਹਦਿਆਂ ਦੇਖਦਿਆਂ ਹੈਰਾਨੀ ਹੋਈ ਸੀ। ਇਹ ਬਕਾਇਦਾ ਭਾਰਤ ਦੀ ਕੇਂਦਰ ਦੀ ਫੂਡ ਸਪਲਾਈ ਵਿਭਾਗ ਦੇ ਹਵਾਲੇ ਨਾਲ ਇਹ ਅੰਕੜੇ ਜਨਤਕ ਹੋ ਰਹੇ ਆ
ਜੀ,
ਕਿ ਮੈਂ ਇਹਨੂੰ ਦੋ ਨੁਕਤਿਆਂ ਤੋਂ ਦੇਖਦਾ। ਮੈਨੂੰ ਇਕੱਲੀ ਇਹਦੇ ਵਿੱਚੋਂ ਅਨਾਜ ਬਰਬਾਦੀ ਦੀ ਮੁਸਕ ਨਹੀਂ ਆਉਂਦੀ, ਮੈਨੂੰ ਇਹਦੇ ਵਿੱਚੋਂ ਸਿਆਸਤ ਦੀ ਬਦਬੂ ਵੀ ਆਉਂਦੀ ਆ। ਪੰਜਾਬ ਦੇ ਵਿੱਚ ਕਹਿੰਦੇ ਪਿਛਲੇ 4 ਤੋਂ 5 ਸਾਲਾਂ ਦੇ ਦਰਮਿਆਨ ਹੀ 8,000 ਮੀਟ੍ਰਿਕ ਟਨ ਤੋਂ ਜ਼ਿਆਦਾ ਅਨਾਜ ਬਰਬਾਦ ਪਿਆ। ਜਦੋਂ ਮੈਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਪਿਛਲੇ ਵਰ੍ਹਿਆਂ 'ਚ ਇੰਨਾ, ਤਾਂ ਮੈਂ ਦੇਖਿਆ ਕਿ ਜਿਹੜਾ ਲੰਘਿਆ ਵਿੱਤੀ ਵਰ੍ਹਾ
ਜੀ
2023-24 ਦਾ ਵਿੱਤੀ ਵਰ੍ਹਾ, ਉਸ ਇਕੱਲੇ 1 ਸਾਲ 'ਚ 7,000 ਮੀਟ੍ਰਿਕ ਟਨ ਤੋਂ ਜ਼ਿਆਦਾ ਅਨਾਜ ਬਰਬਾਦ ਹੈ। ਬਾਕੀਆਂ ਦੇ ਵਿੱਚ ਇਹਦਾ ਮਤਲਬ ਪਿਛਲੇ 3-4 ਸਾਲਾਂ 'ਚ ਕੁਛ ਵੀ ਨਹੀਂ। ਆ ਲਓ 2019-20 ਦੇ ਵਿੱਚ 56 ਮੀਟ੍ਰਿਕ ਟਨ ਅਨਾਜ ਖਰਾਬ ਹੋਇਆ ਜੀ, 56 ਮੀਟ੍ਰਿਕ ਟਨ ਇਹ 2019-20 ਦੇ ਵਿੱਚ। ਫਿਰ 2021 ਦੇ ਵਿੱਚ ਜਾ ਕੇ 25 ਮੀਟ੍ਰਿਕ ਟਨ ਹੀ ਅਨਾਜ ਬਰਬਾਦ ਹੋਇਆ ਪੰਜਾਬ ਦੇ ਗੋਦਾਮਾਂ 'ਚ, ਜਿਹ 'ਚ ਕਣਕ ਵੀ ਹੈ ਅਤੇ ਜਿਹ 'ਚ ਚੌਲ ਵੀ ਨੇ
ਜੀ।
ਫਿਰ ਅੱਗੇ 21-22 ਦੇ ਵਿੱਚ 100 ਮੀਟ੍ਰਿਕ ਟਨ ਦੇ ਕਰੀਬ ਅਨਾਜ ਬਰਬਾਦ ਹੋਇਆ। ਫਿਰ 22-23 ਦੇ ਵਿੱਚ 264, ਮਤਲਬ 100 ਤੋਂ ਦੁੱਗਣਾ ਹੋ ਗਿਆ 264। ਪਰ 264 ਮੀਟ੍ਰਿਕ ਟਨ ਤੋਂ ਸਿੱਧਾ 7,746 ਮੀਟ੍ਰਿਕ ਟਨ ਕਿਵੇਂ ਬਰਬਾਦ ਹੋ ਗਿਆ 2023-24 ਦੇ ਵਿੱਚ, 1 ਸਾਲ 'ਚ 7,700 ਮੀਟ੍ਰਿਕ ਟਨ ਤੋਂ ਜ਼ਿਆਦਾ
ਜੀ।
ਇੱਥੇ ਮੈਨੂੰ ਸਿਆਸਤ ਨਜ਼ਰ। ਇਹ ਆਪਾਂ ਉਹਨਾਂ ਦਿਨਾਂ 'ਚ ਗੱਲ ਕਰ ਰਹੇ ਹਾਂ ਜਿਨ੍ਹਾਂ ਦਿਨਾਂ ਦੇ ਵਿੱਚ ਦੁਬਾਰਾ ਤੋਂ ਅਣਐਲਾਨੇ ਤੌਰ 'ਤੇ ਕੰਟਰੈਕਟ ਫਾਰਮਿੰਗ ਦੀ ਗੱਲ ਤੁਰ ਪਈ, ਜਿਨ੍ਹਾਂ ਦਿਨਾਂ 'ਚ ਕੇਂਦਰ ਨੇ ਸਾਡਾ ਪੇਂਡੂ ਵਿਕਾਸ ਫੰਡ ਰੋਕ ਲਿਆ
ਜੀ,
ਜਿਨ੍ਹਾਂ ਦਿਨਾਂ 'ਚ ਮਾਰਕੀਟ ਫੀਸ 'ਚ ਕਟੌਤੀ ਕਰਤੀ, ਆੜ੍ਹਤੀਆਂ ਦੇ ਫੰਡਾਂ 'ਚ ਕਟੌਤੀ ਕਰਤੀ, ਆੜ੍ਹਤੀਆਂ ਨਾਲ ਸੇਲੋ ਵਾਲੇ ਜਿਹੜੇ ਖੁੱਲ੍ਹੇ ਹੋਏ ਨੇ ਉਹ ਤਾਲਮੇਲ ਕਰਨ ਲੱਗੇ, ਤੁਹਾਨੂੰ ਕਮਿਸ਼ਨ ਦੇ ਦਿਆਂਗੇ ਸਾਡੇ ਕੋਲ ਆਉਣ ਦਿਓ, ਕੀ ਇਹ ਸਿਰਫ ਅਨਾਜ ਬਰਬਾਦੀ ਦਾ ਮਸਲਾ ਹੈ? ਕੀ ਇਹ ਅਫਸਰਸ਼ਾਹੀ ਅਧਿਕਾਰਾਂ ਦੀ, FCI ਗੋਦਾਮਾਂ ਦੇ ਵਿੱਚ ਪਏ ਅਨਾਜ ਦੀ ਜਾਂ ਹੋਰ ਥਾਵਾਂ 'ਤੇ ਸਟੋਰ ਕੀਤੇ ਅਨਾਜ ਦੇ ਸਟੋਰ ਦਾ ਮਸਲਾ? ਕੀ ਇਹ ਅਣਗਹਿਲੀ ਦਾ ਮਸਲਾ ਜਾਂ ਇਹਦੇ ਪਿੱਛੇ ਸਿਆਸਤ ਹੈ ਕਿ ਪੰਜਾਬ ਦੀਆਂ ਮੰਡੀਆਂ ਖਤਮ ਕਰਨੀਆਂ ਅਤੇ ਮਾਲ ਸਿੱਲੋਆਂ ਕੰਨੀ ਨੂੰ ਤੋਰਨਾ
ਜੀ,
ਕੀ ਉਹਦੀ ਪ੍ਰਕਿਰਿਆ ਦਾ ਹਿੱਸਾ? ਇਹ ਬਹੁਤ ਗੌਰ ਕਰਨ ਵਾਲੀ ਗੱਲ ਹੈ। ਸਭ ਤੋਂ ਵੱਧ ਕਹਿੰਦੇ ਰੋਪੜ ਦੇ ਵਿੱਚ ਮਾਲ ਖਰਾਬ ਹੋਇਆ ਜੀ, ਹੈ ਨਾ, ਉਹ ਤੋਂ ਬਾਅਦ ਕਹਿੰਦੇ ਜੀ ਬਠਿੰਡੇ 'ਚ ਹੋਇਆ, ਫਿਰ ਸੰਗਰੂਰ 'ਚ ਹੋਇਆ। ਬਠਿੰਡਾ ਤਾਂ ਖੇਤੀਬਾੜੀ ਮੰਤਰੀ ਦਾ ਆਪਣਾ ਇਲਾਕਾ
ਜੀ,
ਝੋਨੇ ਦੇ ਦੌਰਾਨ ਮੰਡੀ ਦੇ ਦੌਰਾਨ ਰੈਕ ਨਾ ਮਿਲਣਾ, ਮਾਲ ਨਾ ਜਾ ਪਾਉਣਾ। ਮੀਥੇਹਰ ਸਾਹਿਬ ਕਹਿ ਰਹੇ ਨੇ ਜੀ ਕਿ ਲਿਫਟਿੰਗ ਕੇਂਦਰ ਕਰੇ, ਬਈ ਜਦੋਂ ਮੰਡੀ ਸ਼ੁਰੂ ਹੋਣ ਤੋਂ 3 ਦਿਨ ਪਹਿਲਾਂ ਮੁੱਖ ਮੰਤਰੀ ਦਿੱਲੀ ਮਿਲਣ ਜਾਊਗਾ ਕਿ ਬੂਹੇ ਆਈ ਜਨ ਬਿਨੋ ਕੁੜੀ ਦੇ ਕੰਨ, ਜੇ ਆਹ ਕੰਮ ਕਰੋਗੇ ਫਿਰ ਤਾਂ ਆਹੀ ਹਾਲ ਹੋਊਗਾ। ਪਰ ਮੈਨੂੰ ਇਹਦੇ ਪਿੱਛੇ ਕੇਂਦਰ ਦੀ ਇਹ ਸਿਆਸਤ ਲੱਗਦੀ ਹੈ ਕਿ ਦੇਸ਼ 'ਚ ਇਹ ਬਦਲਾਅ। ਇਹਦੇ ਨਾਲ ਅੰਕੜਾ ਪਤਾ ਵੀ ਕਿਹੜਾ ਜੀ, ਕਿ ਭਾਰਤ 'ਚ ਸਭ ਤੋਂ ਵੱਧ ਅਨਾਜ ਬਰਬਾਦ ਪੰਜਾਬ 'ਚ ਹੋਇਆ ਅਤੇ 8,191 ਮੀਟ੍ਰਿਕ ਟਨ ਅਨਾਜ ਬਰਬਾਦ ਹੋਣ ਦਾ ਮਤਲਬ ਕਹਿੰਦੇ 16 ਲੱਖ ਲੋਕਾਂ ਨੂੰ ਇਹ ਢਿੱਡ ਭਰਨ ਲਈ ਰਾਸ਼ਨ ਮਿਲ ਸਕਦਾ ਸੀ, 16 ਲੱਖ ਲੋਕਾਂ ਨੂੰ
ਜੀ।
ਅਤੇ ਇਹਦਾ ਮਤਲਬ ਇਹ ਪੰਜਾਬ ਨੂੰ ਉਸ ਕੈਟਾਗਰੀ 'ਚ ਪਾਉਣਾ ਚਾਹੁੰਦੇ, ਮਤਲਬ ਜਿੱਥੇ 56 ਮੀਟ੍ਰਿਕ ਟਨ, 25 ਮੀਟ੍ਰਿਕ ਟਨ ਜਾਂ 100, 264 ਹੋ ਰਿਹਾ ਹੋਵੇ, ਉੱਥੇ ਅਚਾਨਕ 7,700 ਕਿਵੇਂ ਹੋਇਆ
ਜੀ?
ਸੋ ਇਸ ਲਈ ਇਹਦੇ ਪਿੱਛੇ ਕੋਈ ਖੇਲਾ ਹੈਗਾ, ਅਤੇ ਮੈਨੂੰ ਕੁੱਲ ਮਿਲਾ ਕੇ ਇਹਦੇ ਪਿੱਛੇ ਕਾਰਪੋਰੇਟ ਘਰਾਣਿਆਂ ਨੂੰ ਹੱਥ ਕਿਸਾਨੀ ਫੜਾਉਣਾ, ਕਿਉਂਕਿ ਉਹ ਰਾਣਾ ਗੁਰਜੀਤ ਦਾ ਆਪਾਂ ਹੱਲ ਗੱਲ ਕਰਕੇ ਹਟਿਆ ਨਾ ਕਿ ਉਹ ਬੜਾ ਮੱਕੀ ਬੀਜੋ ਜੀ, ਇਹ ਵੀ ਉਹਦੀ ਓ ਗੱਲ ਹੈ। ਮੈਨੂੰ ਨਹੀਂ ਪਤਾ ਹੁਣ ED ਦੀ ਕਾਰਵਾਈ ਉਹਨਾਂ 'ਤੇ BJP 'ਚ ਉਹਨਾਂ ਨੂੰ ਲਿਜਾਣ ਲਈ ਹੋ ਰਹੀ ਹੈ ਜਾਂ ਰਗੜਨ ਲਈ ਹੋ ਰਹੀ ਹੈ, ਕਿਉਂਕਿ ED 2 ਹੀ ਸਮੇਂ ਕਾਰਵਾਈ ਕਰਦੀ ਆ, ਜਾਂ ਤਾਂ ਜਿਹਨੂੰ BJP 'ਚ ਪਾਲੇ 'ਚ ਲੈ ਕੇ ਜਾਣਾ ਹੋਵੇ ਜਾਂ ਜਿਹਨੂੰ ਜਮ੍ਹਾਂ ਧੋਣਾ ਹੋਵੇ
ਜੀ।
ਅਤੇ ਕੈਪਟਨ ਅਮਰਿੰਦਰ ਦੇ ਵੀ ਸਵਿੱਚ ਖਾਤੇ ਸੀ, ਜਿੱਦਣ ਦੇ ਉੱਧਰ ਚਲੇ ਗਈ ਗੱਲ ਉੱਦਣ ਦੀ ਉਹ ਯਾਦ ਨਹੀਂ ਆਏ। ਸੋ ਰਾਣਾ ਗੁਰਜੀਤ ਕਹਿੰਦੇ ਜੀ ਕੰਟਰੈਕਟ ਮੱਕੀ ਬੀਜੋ, ਮੇਰੇ ਨਾਲ ਕੰਟਰੈਕਟ ਕਰੋ, ਮੈਂ MSP ਤੇ ਖਰੀਦੂਗਾ। ਇਹੀ ਤਾਂ ਅਵਾਨੀ ਡਾਨੀ ਵੀ ਕਹਿੰਦੇ ਸੀ, ਇਹ ਤਾਂ ਤਿੰਨ ਖੇਤੀ ਕਾਨੂੰਨ ਵੀ ਕਹਿੰਦੇ ਸੀ। ਜਿਹੜਾ ਕੰਮ ਸਰਕਾਰਾਂ ਦਾ ਹੈ ਉਹ ਰਾਣਾ ਗੁਰਜੀਤ ਕਿਉਂ ਕਰਨਾ ਚਾਹੁੰਦੇ? ਮੈਨੂੰ ਨੀ ਪਤਾ ਉਹ ਖਿੱਲਾਂ ਦੇ ਦਾਣੇ ਕਿਹਦੇ ਲਈ ਭੁੰਨਣਾ ਚਾਹੁੰਦੇ ਆ, BJP ਲਈ ਜਾਂ ਕਾਂਗਰਸ ਲਈ
ਜੀ,
ਹੈ ਨਾ। ਪਰ ਆਹ ਸਾਰਾ ਜਿਹੜਾ ਅਨਾਜ ਬਰਬਾਦੀ ਦਾ, ਇਹਦੇ ਪਿੱਛੇ ਇਕੱਲੇ ਅਨਾਜ ਬਰਬਾਦੀ ਦੀ ਤੁਹਾਨੂੰ ਮੁਸ਼ਕ ਨਹੀਂ ਆਊਗੀ, ਇਹਦੇ ਵਿੱਚੋਂ ਤੁਹਾਨੂੰ ਸਿਆਸਤ ਦੀ ਬੂ ਵੀ ਪਛਾਣਨੀ ਪਊਗੀ। ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਇੱਕ ਭੋਗ ਸੀਗਾ, ਸਿੱਖ ਪਰਿਵਾਰ ਵੱਲੋਂ ਜਿਹੜਾ ਜਿਹਦਾ ਪਿਛੋਕੜ ਮਤਲਬ ਕਿ ਉਸ ਘੋਲ ਨਾਲ ਰਿਹਾ ਜਿਹੜਾ ਪੰਜਾਬ ਦੇ ਆ ਲੰਮੇ ਸਮੇਂ। ਸੋ ਉਸ ਪਰਿਵਾਰ ਨੇ ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਉਹ ਤੋਂ ਬਾਅਦ ਉਸ ਪਰਿਵਾਰ ਨੂੰ ਸਰੋਪਾ ਉਹ ਭੇਟ ਕਰਨ ਦੀ ਵਾਰੀ ਆਈ, ਤੇ ਵੱਖ ਵੱਖ ਨੁਮਾਇੰਦਿਆਂ ਨੇ, SCPC ਦੀਆਂ ਨੇ, ਹੋਰ ਸਿੱਖ ਨੁਮਾਇੰਦਿਆਂ ਨੇ ਜਦੋਂ ਉਹਨਾਂ ਨੂੰ ਸਰੋਪਾ ਵੀ ਦਿੱਤੇ, ਉਸੇ ਦਰਮਿਆਨ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਸਰੋਪਾ ਉਹ ਭੇਟ ਕਰਨ ਲੱਗੇ ਤਾਂ ਪਰਿਵਾਰ ਨੇ ਹੱਥ ਜੋੜ ਕੇ ਮਨਾ ਕਰਤਾ ਕਿ ਜਥੇਦਾਰ ਸਾਹਿਬ ਥੋਤੋਂ ਸਰੋਪਾ ਨਹੀਂ ਲੈਣਾ ਕਿਉਂਕਿ ਤੁਸੀਂ ਪ੍ਰਮਾਣਿਤ ਨਹੀਂ ਹੋ। ਇਹ ਘਟਨਾ ਬਹੁਤ ਅਹਿਮ ਹੈ ਅੱਜ ਪੰਥ ਦੇ ਹਵਾਲੇ ਨਾਲ ਜੇਕਰ ਦੇਖਣੀ ਹੋਵੇ, ਕਿ ਨਹੀਂ ਤਾਂ ਜਥੇਦਾਰ ਸਾਹਿਬ ਤੋਂ ਸਰੋਪਾ ਉਹ ਲੈਣਾ ਕਿੰਨਾ ਮਾਣ ਤੇ ਸਨਮਾਨ ਵਾਲਾ ਪਲ ਮੰਨਿਆ ਜਾਂਦਾ ਸੀ। ਅੱਜ ਜੇਕਰ ਇੱਕ ਪਰਿਵਾਰ ਇਨਕਾਰ ਕਰ ਰਿਹਾ
ਜੀ,
ਇਹਦੇ ਲਈ ਸ਼੍ਰੋਮਣੀ ਕਮੇਟੀ ਨੂੰ ਸੋਚਣਾ ਪੈਣਾ ਕਿ ਸਥਿਤੀ ਕਿਉਂ ਆ ਗਈ, ਇਹਦੇ ਲਈ ਅਕਾਲੀ ਦਲ ਬਾਦਲ ਧਿਰ ਨੂੰ ਸੋਚਣਾ ਪੈਣਾ ਕਿ ਇਹ ਹਾਲਾਤ ਕਿਉਂ ਪੈਦਾ ਹੋ ਗਏ, ਇੱਥੋਂ ਤੱਕ ਸਥਿਤੀ ਕਿਉਂ ਆਈ। ਇੱਕ ਪਾਸੇ ਧਾਮੀ ਸਾਹਿਬ ਜਿੱਦਣ ਦੇ ਵਾਪਸ ਆਏ ਨੇ ਉੱਦਣ ਦੇ ਲੱਭ ਰਹੇ ਨੇ ਲਗਾਤਾਰ ਘਰ ਘਰ ਜਾ ਕੇ ਕਿ ਜੀ ਕੋਈ ਪ੍ਰਮਾਣਿਤ ਧਿਰ ਮਿਲ ਜਾਵੇ ਜਿਹਨੂੰ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾ ਦਈਏ, ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲਦੇ ਰਹਿਣ, ਜਿਹਨਾਂ ਨੂੰ ਤੁਸੀਂ ਟੇਕ ਸਿੰਘ, ਬਾਬਾ ਟੇਕ ਸਿੰਘ ਧਨੌਲਾ ਨੂੰ ਲਾਇਆ ਸੀ ਦਮਦਮਾ ਸਾਹਿਬ ਦਾ ਜਥੇਦਾਰ, ਉਹਨਾਂ ਨੇ ਅਜੇ ਤੱਕ ਸੇਵਾ ਸੰਭਾਲੀ ਨਹੀਂ, ਤੇ ਜਿਹਨਾਂ ਦੇ ਦਰਾਂ ਤੇ ਤੁਸੀਂ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਲਈ ਬੇਨਤੀ ਕਰ ਰਹੇ ਹੋ ਆ ਨਹੀਂ ਰਹੇ, ਨਹੀਂ ਤਾਂ ਕੌਮ ਦੇ ਨੁਮਾਇੰਦੇ ਮਾਣ ਮਹਿਸੂਸ ਕਰਨਗੇ ਸਾਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਮਿਲ ਰਹੀ ਆ
ਜੀ।
ਸੋ ਅੱਜ ਦੀ ਇਸ ਘਟਨਾ ਦੇ ਉੱਤੇ ਮੈਨੂੰ ਲੱਗਦਾ ਪੰਥਕ ਧਿਰਾਂ ਨੂੰ, ਸ਼੍ਰੋਮਣੀ ਕਮੇਟੀ ਨੂੰ, ਬਾਦਲ ਧਿਰ ਨੂੰ ਜਿਹੜੀ ਮੰਨਦੀ ਆ ਕਿ ਕੰਟਰੋਲ ਸਾਡੇ ਕੋਲ, SCPC ਦਾ ਸਾਡੇ ਕੋਲ ਰਹੇ, ਉਸ ਚੱਕਰ 'ਚ ਗਲਤੀਆਂ ਵੀ ਕਰੀ ਜਾਂਦੀਆਂ, ਉਹਨਾਂ ਨੂੰ ਮੰਥਨ ਕਰਨ ਦੀ ਲੋੜ ਹੈ
ਜੀ।
ਸੋ ਇਹ ਇਸ ਦੇ ਉੱਤੇ ਬਜ਼ੁਰਗ ਚਰਚਾ ਕਰਨ ਦੀ ਲੋੜ ਹੈ।
ਦੀਪਕ ਜੀ, ਇਹ ਦੱਸਿਓ ਕਿ ਹੁਣ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ, ਜਸਟਿਸ ਨੇ, ਉਹਨਾਂ ਨੂੰ ਆਪਣੀ ਜਾਇਦਾਦ ਬਾਰੇ ਪਹਿਲਾਂ ਤੋਂ ਖੁਲਾਸਾ ਕਰਨਾ ਪਿਆ ਕਰੇਗਾ, ਡਿਕਲੇਅਰ ਕਰਨੀ ਪਏਗੀ ਪ੍ਰੋਪਰਟੀ?
ਅਸਲ 'ਚ ਪਿਛਲੇ ਦਿਨ ਹੀ ਧਿਆਨ 'ਚ ਆਇਆ ਹੋਣਾ ਕਿ ਉਹ ਘਟਨਾ ਸਾਹਮਣੇ ਆਈ ਸੀ ਕਿ ਜੱਜ ਦੇ ਘਰੋਂ ਨੋਟ ਫੁਕਣ ਦੀਆਂ, ਜੇ ਉਹ ਸਾਰੀ ਪ੍ਰਕਿਰਿਆ ਨਾ, ਉਹਦੀ ਜਾਂਚ ਵੀ ਬਿਠਾਈ ਗਈ ਚੀਫ ਜਸਟਿਸ ਸਾਹਿਬ ਵੱਲੋਂ। ਉਸ ਦੌਰਾਨ ਹੁਣ ਇਹ ਤੈਅ ਹੋਇਆ ਕਿ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਹੋਇਆ ਕਰਨਗੇ, ਉਹ ਆਪਣੀ ਜਾਇਦਾਦ ਖੁਦ ਜਨਤਕ ਕਰਿਆ ਕਰਨਗੇ। ਇਹ ਕੋਈ ਸਰਕਾਰੀ ਹੁਕਮ ਨਹੀਂ ਹੈ, ਕੋਈ ਕਾਨੂੰਨੀ ਹੁਕਮ ਨਹੀਂ ਹੈ, ਉਹਨਾਂ ਨੇ ਖੁਦ ਪਹਿਲਕਦਮੀ ਕੀਤੀ ਹੈ, 30 ਜੱਜਾਂ ਵੱਲੋਂ ਵੇਰਵੇ ਨਸਰ ਕਰਨ ਦੀ ਖੁਦ ਪੇਸ਼ਕਸ਼ ਕੀਤੀ ਹੈ ਜਿਹੜੇ ਨਵੇਂ ਸੁਪਰੀਮ ਕੋਰਟ ਦੇ ਵਿੱਚ ਬਤੌਰ ਜੱਜ ਆਏ ਨੇ
ਜੀ।
ਸੋ ਇਹ ਇਹਦੇ ਲਈ ਖੁਦ ਚੀਫ ਜਸਟਿਸ ਸਾਹਿਬ ਨੇ ਪਹਿਲਕਦਮੀ ਕੀਤੀ ਹੈ ਕਿ ਮੈਂ ਵੀ, ਮੇਰੇ ਸਾਥੀ ਵੀ, ਤੇ ਜਿਹੜੇ ਨਵੇਂ ਜੱਜ ਸਾਹਿਬਾਨ ਆਉਂਦੇ ਰਹਿਣਗੇ ਉਹ ਵੀ। ਬਕਾਇਦਾ ਜਿਹੜਾ ਅਧਿਕਾਰਤ ਇਹਨਾਂ ਦੀ ਵੈਬਸਾਈਟ ਹੈ ਸੁਪਰੀਮ ਕੋਰਟ ਦੀ ਜਾਂ ਵੈਬ ਪੋਰਟਲ ਨੇ ਇਹਨਾਂ ਦੇ, ਉਹਨਾਂ ਦੇ ਉੱਤੇ ਉਹ ਬਕਾਇਦਾ ਤੌਰ ਤੇ ਆਪਣੀ ਜਾਇਦਾਦ, ਆਪਣੇ ਪਰਿਵਾਰ ਦੀ ਹਵਾਲੇ ਨਾਲ ਸਾਰੀ ਜਾਇਦਾਦ ਜਨਤਕ ਕਰਨਗੇ। ਤੇ ਜੇਕਰ ਆਪਣੇ ਇਸ ਸੇਵਾ ਪੀਰੀਅਡ ਦੇ ਦਰਮਿਆਨ ਉਹ ਕੋਈ ਨਵੀਂ ਅਜਿਹੀ ਵੱਡੀ ਕੋਈ ਚੀਜ਼ ਖਰੀਦੋ ਫਰੋਖਤ ਕਰਦੇ ਨੇ ਤਾਂ ਉਹਦੀ ਜਾਣਕਾਰੀ ਵੀ ਨਾਲ ਜਨਤਕ ਕਰਨਗੇ
ਜੀ।
ਵਿਜੇ ਜੀ, ਇਹਦੇ ਵਿੱਚ ਕੋਈ ਸਖਤੀ ਨਹੀਂ ਹੈ, ਇਹ ਖੁਦ ਦੇ ਉੱਤੇ ਤੈਅ ਹੈ ਕਿ ਤੁਹਾਡੀ ਖੁਦ ਦੀ ਇੱਛਾ ਸ਼ਕਤੀ ਤੇ ਨਿਰਭਰ ਹੈ, ਤੁਸੀਂ ਜਨਤਕ ਕਰਨੀ ਹੈ ਕਿ ਨਹੀਂ ਕਰਨੀ। ਪਰ ਜਦੋਂ ਇਹ ਪ੍ਰਕਿਰਿਆ ਸ਼ੁਰੂ ਹੋਏਗੀ, ਹੁਣ ਜਿਵੇਂ ਚੀਫ ਜਸਟਿਸ ਸਾਹਿਬ ਕਹਿੰਦੇ ਮੈਂ ਵੀ ਕਰ ਰਿਹਾ, ਮੇਰੇ ਨਾਲ ਦੇ ਸਾਥੀ ਵੀ ਕਰ ਰਹੇ ਨੇ, ਤੇ ਨਵੇਂ ਆਉਣ ਵਾਲੇ 30 ਨੇ ਵੀ ਕਹਿਤਾ ਅਸੀਂ ਕਰਾਂਗੇ
ਜੀ,
ਤੇ ਫਿਰ ਜਿਹੜਾ ਕੋਈ 31ਵਾਂ ਆਊਗਾ ਜੇ ਉਹ ਨਹੀਂ ਕਰੂਗਾ ਤਾਂ ਲੋਕ ਆਪਣੇ ਆਪ ਸਵਾਲ ਦੇ ਘੇਰੇ ਚ ਲੈ ਲੈਣਗੇ।
ਬਿਲਕੁਲ।
ਸੋ ਮੈਨੂੰ ਲੱਗਦਾ ਕਿ ਇਹ ਜੱਜ ਸਾਹਿਬਾਨਾਂ ਨੇ ਪਹਿਲਕਦਮੀ ਕਰਕੇ ਕੋਈ ਮਤਲਬ ਕਿ ਇਹ ਨਹੀਂ ਗਾ ਕਿ ਹਾਂ ਉਹਨਾਂ ਨੇ ਕਿਸੇ ਰਾਜਨੀਤਿਕ ਤੌਰ ਤੇ ਕੋਈ ਕੁਛ ਖੱਟੀ ਖੱਟਣੀ ਹੈ, ਕੋਈ ਸ਼ਾਬਾਸ਼ੀ ਲੈਣੀ ਹੈ। ਮੈਨੂੰ ਲੱਗਦਾ ਇਹ ਸਿਆਸਤਦਾਨਾਂ ਨੂੰ ਸ਼ੀਸ਼ਾ ਦਿਖਾਉਣ ਦਾ ਤਰੀਕਾ ਉਹਨਾਂ ਦਾ
ਜੀ,
ਕਿ ਬਸ਼ਰਮੋ ਤੁਹਾਨੂੰ ਲੋੜ ਹੈ ਕਰਨ ਦੀ, ਤੁਸੀਂ ਕਰੋ। ਸੋ ਸ਼ਰਮ ਉਹਨਾਂ ਨੂੰ ਨਹੀਂ ਆ ਰਹੀ। ਸੋ ਇਸ ਲਈ ਮੈਨੂੰ ਲੱਗਦਾ ਇੱਥੋਂ ਜੇ ਗੱਲ ਤੁਰੇ ਤਾਂ ਇਹ ਹੋ ਜਾਵੇ। ਆਪਾਂ ਤਾਂ ਕਿੰਨੀ ਵਾਰ ਗੱਲ ਕਰਦੇ ਰਹੇ ਹਾਂ ਕਿ ਸਾਡਾ ਜਿਹੜਾ ਚੋਣ ਕਮਿਸ਼ਨ ਹੈ ਉਹ ਕਿਉਂ ਨਹੀਂ ਗੱਲ ਕਰਦਾ
ਜੀ,
ਕਿ ਵੀ ਜੇ ਕਿਸੇ ਨਾਲ ਤੁਸੀਂ ਝੂਠਾ ਵਾਅਦਾ ਕਰ ਲਓ, ਹੈ ਨਾ, ਤੁਸੀਂ ਵਾਅਦਾ ਕਰਕੇ ਲਿਖਤ ਪੜ੍ਹਤ ਕਰਕੇ ਮੁੱਕਰ ਜਾਓ ਤਾਂ 420 ਦਾ ਕੇਸ ਹੈ। ਤੇ ਜਿਹੜੇ ਸਾਰੀਆਂ ਪਾਰਟੀਆਂ ਚੋਣ ਮੈਨੀਫੈਸਟੋ ਜਾਰੀ ਕਰਦੀਆਂ ਨੇ, ਬਕਾਇਦਾ ਇਹਨਾਂ ਦੇ ਬੜੇ ਬੜੇ ਲੀਡਰ ਜਿਹਨਾਂ ਨੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਬਣਨਾ ਹੁੰਦਾ, ਗ੍ਰਹਿ ਮੰਤਰੀ, ਉਹ ਆਪਣੇ ਹੱਥਾਂ ਨਾਲ ਜਾਰੀ ਕਰਦੇ ਨੇ, ਤੇ ਬਾਅਦ 'ਚ ਉਹਨਾਂ 'ਚੋਂ ਖਰੇ ਨਾ ਉਤਰਨ, ਫਿਰ ਉਹਨਾਂ ਦੇ 420 ਕਿਉਂ ਨਹੀਂ? ਸੋ ਇਸ ਸਥਿਤੀ ਨੂੰ ਜਦੋਂ ਤੱਕ ਉਹਨੂੰ ਕਾਨੂੰਨੀ ਡਾਕੂਮੈਂਟ ਨਹੀਂ ਬਣਦਾ ਤਦ ਤੱਕ ਇਹ ਸਵਾਲ ਰਹਿਣਾ, ਉਸੇ ਤਰ੍ਹਾਂ ਇਹ ਨਿਯਮਾਵਲੀ ਬਣਨੀ ਚਾਹੀਦੀ ਹੈ। ਪਰ ਸਿਆਸਤਦਾਨਾਂ ਲਈ ਇਕੱਲੀ ਆਪਣੀ ਜਾਂ ਟੱਬਰ ਦੀ ਜਾਇਦਾਦ ਜਨਤਕ ਕਰਕੇ ਨਹੀਂ ਸਰਨਾ, ਸਾਂਝੀ ਸੀਰੀ, ਰਸੋਈਆ, ਹੈ ਨਾ, ਸਫਾਈ ਵਾਲੀ, ਰਿਸ਼ਤੇਦਾਰ, ਪਿੰਡ ਵਾਲਾ ਦੋਧੀ, ਪਤਾ ਨਹੀਂ ਕਿਹਦੇ ਕਿਹਦੇ ਨਾਂ 'ਤੇ, ਇਹ ਤਾਂ ਰਸੋਈ ਦੇ ਨਾਂ 'ਤੇ ਖੱਡਾ ਲੈ ਲੈਂਦੇ ਨੇ ਭਾਈ, ਬਹੁਤ ਚਰਚਾ ਰਹਿੰਦੀ ਆ। ਸੋ ਇਸ ਲਈ ਇਹ ਸਾਰਾ ਕੁਝ ਚੈੱਕ ਕਰਨਾ ਪੈਣਾ ਕਿ ਕਿੱਥੇ ਕਿੱਥੇ ਆ।
ਜੀ
ਜਦੋਂ ਤਹਿਸੀਲਦਾਰਾਂ ਨਾਲ ਪੰਗਾ ਪਿਆ ਸੀ, ਤਹਿਸੀਲਦਾਰਾਂ ਨੇ ਇਹੀ ਕਿਹਾ ਸੀ ਕਿ ਕੋਈ ਨਾ ਤੁਸੀਂ ਸਾਡੀ ਰਿਸ਼ਵਤ ਜਨਤਕ ਕਰਿਓ, ਅਸੀਂ ਤੁਹਾਡੀਆਂ ਬੇਨਾਮੀਆਂ ਜਾਇਦਾਦਾਂ ਜਨਤਕ ਕਰਾਂਗੇ, ਜਦੇ ਪੈਚਅਪ ਹੋ ਗਿਆ।
ਜੀ ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ। ਜਿਹੜੀ ਗੱਲ ਹੈ ਨਾ ਕਿ ਚੋਣ ਮੈਨੀਫੈਸਟੋ ਅਤੇ ਵਾਅਦੇ, ਲੀਗਲ ਡਾਕੂਮੈਂਟ ਹੋਵੇ, ਗੱਲ ਇੱਥੇ ਵੀ ਚੱਲਦੀ ਹੈ ਇਹ, ਕਿਉਂਕਿ ਜਿਹੜੀ ਹੈ ਕਈ ਗੱਲਾਂ ਨੇ, ਹੁਣ ਸਮਾਂ ਵੀ ਮੈਂ ਦੇਖੀ ਨਾ, ਟਾਈਮ ਘੱਟ ਆ, ਪਰ ਬਹੁਤ ਸਾਰੇ ਸੁਣਨ ਵਾਲੇ ਨਾ, ਹੁਣ ਸਾਡੇ ਇੱਥੇ ਫੈਡਰਲ ਇਲੈਕਸ਼ਨ ਹੋਣਾ ਜੀ, 28 ਅਪ੍ਰੈਲ ਨੂੰ ਵੋਟਾਂ ਪੈਣੀਆਂ ਕੈਨੇਡਾ 'ਚ।
ਬਿਲਕੁਲ,
ਹੁਣ ਕਈਆਂ ਦੇ ਮਨ 'ਚ ਸਵਾਲ ਆਉਣ ਲੱਗ ਗਿਆ ਵੀ ਜਿੱਦਾਂ ਦੇ ਕੈਂਡੀਡੇਟਸ ਦੀ ਕੁਆਲਿਟੀ ਇੱਥੇ ਨਜ਼ਰ ਆਉਂਦੀ ਪਈ ਆ, ਕਿੱਦਾਂ ਦੇ ਉਮੀਦਵਾਰ ਆ ਰਹੇ ਨੇ, ਅਤੇ ਇਹੋ ਜਿਹੀ ਸਿਆਸਤ ਤੋਂ ਤਾਂ ਅਸੀਂ ਤੌਬਾ ਕਰਕੇ ਨਿਕਲੇ ਸੀ, ਹੁਣ ਉੱਦਾਂ ਦੀ ਹੀ ਸਿਆਸਤ ਕਿ ਜਿਹਦੇ ਵਿੱਚ ਅਜਿਹੇ ਉਮੀਦਵਾਰ ਮੂਹਰੇ ਆ ਰਹੇ ਨੇ ਜਿਨ੍ਹਾਂ ਦਾ ਨਾ ਵਿਜ਼ਨ ਆ, ਜਿਨ੍ਹਾਂ ਨੂੰ ਨਾ ਗੱਲਬਾਤ ਕਰਨ ਦਾ ਤਰੀਕਾ, ਨਾ ਸਵਾਲਾਂ ਦੇ ਜਵਾਬ ਦੇਣੇ ਆਉਂਦੇ ਆ, ਨਾ ਬੇਸਿਕ ਨੌਲੇਜ ਆ, ਉਹ ਉਮੀਦਵਾਰ ਬਣ ਕੇ ਹੁਣ ਸਿਆਸਤ ਦੇ ਵਿੱਚ ਪੈਰ ਧਰ ਰਹੇ ਨੇ। ਸੋ ਇਹ ਸਮੱਸਿਆ ਇੱਥੇ ਵੀ ਬਣੀ ਤੇ ਵਾਅਦੇ ਕਰਕੇ ਮੁੱਕਰ ਜਾਣ ਦੀ ਪ੍ਰਵਿਰਤੀ ਇੱਥੇ ਹੀ ਵਧੀ ਹੋਈ ਆ।
ਵਿਜੇ ਜੀ, ਪੰਜਾਬ ਇਸੇ ਸਮੱਸਿਆ ਨਾਲ ਦੋ ਚਾਰ ਹੋ ਰਿਹਾ, ਜਿਹੜੇ ਪਹਿਲਾਂ ਤਜਰਬੇਕਾਰ ਵਾਰ ਵਾਰ ਚੁਣ ਕੇ ਆਉਂਦੇ ਸੀ, ਹੈਂ, ਉਹ ਊਂ ਠੱਗ ਗਏ ਪੰਜਾਬ ਨੂੰ, ਜਿਹੜੇ ਹੁਣ ਬਿਨਾਂ ਤਜਰਬੇਕਾਰ ਤੋਂ ਲਿਆਉਂਦੇ ਉਹਨਾਂ ਨੂੰ ਦਿੱਲੀ ਵਾਲੇ ਨਾਲ ਮਿਲ ਕੇ ਠੱਗੀ ਜਾਂਦੇ ਨੇ। ਸੋ ਠੱਗੀ ਸਾਡੀ ਤਾਂ ਜਾਰੀ ਆ, ਇਸ ਲਈ ਕੈਨੇਡਾ ਵਾਲਿਆਂ ਨੂੰ ਬੇਨਤੀ ਆ, ਭਾਈ ਸੋਚ ਸਮਝ ਕੇ ਚੁਣਿਆ, ਪਾਰਟੀ ਨਾਲੋਂ ਬੰਦੇ ਦਾ ਕਿਰਦਾਰ ਪਹਿਲਾਂ ਦੇਖਣਾ ਚਾਹੀਦਾ।
ਇੱਥੇ ਨਾ ਦੀਪਕ ਜੀ, ਪਹਿਲਾਂ ਚੋਣਾਂ ਹੁੰਦੀਆਂ ਸੀ, ਅਗਲੀ ਜਨਰੇਸ਼ਨ ਦਾ ਸੋਚ ਕੇ ਫੈਸਲੇ ਲਏ ਜਾਂਦੇ ਸੀ, ਹੁਣ ਅਗਲੀ ਜਨਰੇਸ਼ਨ ਨਹੀਂ, ਅਗਲਾ ਇਲੈਕਸ਼ਨ ਹੀ ਸੋਚਿਆ ਜਾਂਦਾ, ਬਸ ਤਿਕੜਮਬਾਜ਼ੀ ਕਰੋ, ਅਗਲਾ ਇਲੈਕਸ਼ਨ ਜਿੱਤਣਾ। ਦੀਪਕ ਜੀ ਬਹੁਤ
ਸਭ ਇੱਥੋਂ ਹੀ ਸਾਡੇ ਵਾਲੇ ਤੋਂ ਸਿੱਖੇ ਜਾ ਰਹੇ ਨੇ, ਸਭ ਤੋਂ ਇੱਥੋਂ ਸਿੱਖੇ ਜਾ ਰਹੇ ਨੇ, ਮਤਲਬ ਸਾਡੇ ਇਹੀ ਸਿਸਟਮ।
ਦੀਪਕ ਜੀ ਸਮਾਂ ਦੇਣ ਲਈ ਧੰਨਵਾਦ, ਵੀਕਐਂਡ ਤੁਹਾਡਾ ਖੁਸ਼ਗਵਾਰ ਰਹੇ, ਸੋਮਵਾਰ ਗੱਲ ਕਰਦੇ ਹਾਂ।
ਬਹੁਤ ਸ਼ੁਕਰੀਆ,
ਮਿਹਰਬਾਨੀ ਜੀ।